ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਸ਼ਟਪਦੀਆ ਇਕ ਓਅੰਕਾਰ ਸਤਨਾਮ ਕਰਤਾ ਗੁਰ ਪ੍ਰਸਾਦ
ਜਬ ਇਹੋ ਮਨ ਮਹਿ ਕਰਤ ਗੁਮਨ
ਸਤਿਗੁਰੂ ਜੀ ਸਾਡੀ ਨਵਾਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਅੱਜ ਆਪਾਂ ਮਿਲ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਹਜ਼ੂਰ ਸ੍ਰੀ ਗੰਗਾ ਨਗਰ ਦੇ ਗੁਰਦੁਆਰਾ ਸਾਹਿਬ ਸਿੰਘਸਰਾ ਵਿੱਚ ਆ ਕੇ ਦਰਸ਼ਨ ਕਰ ਰਹੇ ਹਾਂ ਅਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਅਤਿਅੰਤ ਕਿਰਪਾ ਦਾ ਸਦਕਾ ਇਹਨਾਂ ਦੇ ਪਿਆਰ ਦਾ ਸਦਕਾ ਭਾਵੇਂ ਸਮਾਂ ਕਿਸੇ ਪ੍ਰਕਾਰ ਦਾ ਵਰਤ ਰਿਹਾ ਹੈ ਪਰ ਇਹਨਾਂ ਦਾ ਅਖੰਡ ਪ੍ਰੇਮ ਗੁਰੂ ਮਹਾਰਾਜ ਸਾਹਿਬ ਜੀ ਨੇ ਜਿਸ ਪ੍ਰਕਾਰ ਪਹਿਲਾਂ ਤੋਂ ਸੱਚੇ ਪਾਤਸ਼ਾਹ ਲਾਇਆ ਉਸੇ ਪ੍ਰਕਾਰ ਪੂਰਨ ਨਿਭਾ ਰਹੇ ਹਨ ਸੰਗਤਾਂ ਜੁੜ ਕਰਕੇ ਬੈਠਣ ਵਾਸਤੇ ਕੀਰਤਨ ਭਜਨ ਦਾ ਲਾਹਾ ਲੈਣ ਵਾਸਤੇ ਇਕੱਤਰ ਹੋਏ ਹੋ ਸਭਨਾਂ ਗੁਰਸਿੱਖਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਬਾਗਾਂ ਵਾਲਿਓ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ ਅੱਜ ਆਰੰਭ ਹੁੰਦੀਆਂ ਹਨ ਇੱਥੋਂ ਗੌੜੀ ਦੀ ਜਾਤੀ ਗੁਆਰੇ ਦੀ ਹੈ ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਹਨ ਅਸ਼ਟਪਦੀਆਂ ਛੱਠਾ ਪੌੜੀਆਂ ਵਾਲੀਆਂ ਜਿਹੜੀਆਂ ਬਾਣੀਆਂ ਹੋਣ ਆਦਿ ਵਿੱਚ ਹੀ ਗੁਰੂ ਮੰਗਲ ਕਰਦੇ ਆ ਜੋ ਲੋਕ ਸਾਧ ਸੰਗਤ ਜੀ ਹਰੇ ਰਾਮ 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 ਹਰੇ 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 ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਹਰੇ ਇਹ 16 ਨਾਮ ਭਗਵਾਨ ਦੇ ਉਚਾਰਨ ਕਰਦੇ ਸਨ ਸਤਿਗੁਰੂ ਜੀ ਨੂੰ ਮੂਲ ਮੰਤਰ ਦਾ ਹੀ ਸੰਕੋਚ ਕਰਕੇ ਇਹ ਖੋੜਸਾ ਮੰਤਰ 16 ਅੱਖਰਾਂ ਵਾਲਾ ਉਚਾਰਨ ਕੀਤਾ ਇਹ ਕਿਰਤੂ ਨਾਵਾਂ ਦੇ ਤਾਂ ਇੱਕੋ ਓਂਕਾਰ ਸਤਨਾਮ ਕਰਤਾਪੁਰ ਗੁਰਪ੍ਰਸਾਦ ਦਾ ਹੀ ਭਾਈ ਜਾਪ ਕਰਿਆ ਕਰ ਇਹ 9 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਉਚਾਰਨ ਕੀਤਾ ਹੈ ਸੋ ਅੰਤਰਜਾਮੀ ਗਰੀਬ ਨਵਾਜ ਜੀ ਨੇ ਇਸ ਮੰਤਰ ਦੇ ਅੰਦਰ ਇੱਕ ਅਦਵੈਤ ਰੂਪ ਪਰਮੇਸ਼ਰ ਜੋ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿ ਕਾਲਵਾਦ ਰੂਪ ਹੈ ਨਾਮ ਪ੍ਰਸਿੱਧ ਹੈ ਕਰਤਾ ਸਾਰੇ ਜਗੂ ਰਚਣ ਵਾਲਾ ਪੁਰਖ ਸਾਰਿਆਂ ਦਾ ਹੀ ਪੂਰਨ ਹੈ ਸਾਰਿਆਂ ਦਾ ਗੁਰੂ ਹੈ ਸਭ ਤੇ ਕਿਰਪਾ ਕਰਨ ਵਾਲਾ ਹੈ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਹ ਖੋੜਸਾ ਮੰਤਰ ਹੈ 16 ਅੱਖਰਾਂ ਮੰਤਰ ਹੈ ਗੁਰੂ ਮਹਾਰਾਜ ਸਾਹਿਬ ਜੀ ਨੂੰ ਉਚਾਰਨ ਕਰਕੇ ਇਹ ਮੂਲ ਮੰਤਰ ਦੇ ਅੰਦਰ ਜਾ ਕੇ ਦੂਸਰੇ ਮੰਤਰ ਦਾ ਭੇਦ ਰੱਖਿਆ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਆਰੰਭ ਕਰਕੇ ਮਹਾਰਾਜ ਸਾਹਿਬ ਜੀ ਪਹਿਲਾਂ ਇਹਦਾ ਨਾਮ ਖੋੜਸਾ ਮੰਤਰ ਹੈ 16 ਅੱਖਰਾਂ ਵਾਲਾ ਮੰਤਰ ਉਚਾਰਨ ਕਰਕੇ ਅੱਗੇ ਕਬੀਰ ਜੀ ਨੇ ਕਿਹਾ ਹੈ ਕਿ 12 ਮੱਧੇ ਪਵਨ ਚ ਘੋ ਰਿਹਾ 16 ਮੱਧੇ ਪਵਨ ਚ ਘੋ ਰਿਹਾ ਆਕਾਸ਼ੇ ਫਰ ਫਰਿਆ 12 ਲਿਓ ਧਰਿਆ ਪਹਿਲਾਂ 12 ਅੱਖਰ ਜਿਹੜੇ ਹਨ ਉਹ ਨਮ ਭਗਵਤ ਦੇ ਵਾਸਦੇਵ ਆਏ ਸੀ ਉਹਦੇ ਤੋਂ ਮਹਾਰਾਜ ਜੀ ਨੇ ਇੱਕੋ ਓਂਕਾਰ ਸਤਨਾਮ ਗੁਰਪ੍ਰਸਾਦ 2 ਵਾਰੀ ਬਾਣੀ ਉਚਾਰਨ ਕੀਤਾ ਬੀਜ ਮੰਤਰ ਉਹਨਾਂ ਨੇ ਉਹ ਮੰਨਿਆ ਹੈ ਗੁਰੂ ਸਾਹਿਬ ਨੇ ਬੀਜ ਮੰਤਰ ਇੱਕੋ ਓਂਕਾਰ ਸਤਗੁਰ ਪ੍ਰਸਾਦ ਇਹ 523 ਵਾਰੀ ਗੁਰਬਾਣੀ ਚ ਉਚਾਰਨ ਕੀਤਾ ਹੈ ਅਤੇ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਇਹ 2 ਵਾਰੀ ਉਚਾਰਨ ਕੀਤਾ ਹੈ ਇਹ ਦੁਆਰਸਾ ਮੰਤਰ ਹੈ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਇਹ ਖੋੜਸਾ ਮੰਤਰ ਹੈ ਇੱਕ ਓਂਕਾਰ ਸਤਨਾਮ ਕਰਤਾ ਗੁਰਪ੍ਰਸਾਦ ਜੋ ਉਚਾਰਨ ਕੀਤਾ ਹੈ 36 ਅੱਖਰਾਂ ਮਹਾਂਮੰਤਰ ਹੈ 58 ਅੱਖਰਾਂ ਵਾਲਾ ਮੂਲ ਮੰਤਰ ਹੈ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਰੂਪ ਬਚਨ ਆਪਣੀ ਬਾਣੀ ਵਿੱਚ ਉਚਾਰਨ ਕੀਤੇ ਹਨ ਸੋ ਇੱਥੇ ਖੋੜਸਾ ਮੰਤਰ ਉਚਾਰਨ ਕਰਕੇ ਮਹਾਰਾਜ ਸਾਹਿਬ ਜੀ ਹੁਣ ਅੱਗੇ ਬਾਣੀ ਆਰੰਭ ਕਰਦੇ ਹਨ
ਜਬ ਇਹੋ ਮਨ ਮਹਿ ਕਰਤ ਗੁਮਨ
ਭਾਈ ਪੁਰਾਣਾ ਜੀ ਭਾਈ ਪੈੜਾ ਜੀ ਆਦਿਕ ਗੁਰਸਿੱਖ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਮੰਜੀ ਸਾਹਿਬ ਜੀ ਆਉਣ ਲੱਗਾ ਹੋਇਆ ਹੈ ਇੱਥੇ ਬੈਠੇ ਦਰਸ਼ਨ ਕਰ ਰਹੇ ਨੇ ਗੁਰੂ ਸੱਚੇ ਪਾਤਸ਼ਾਹ ਦੀ ਬੜੀ ਭਾਰੀ ਸੋਭਾ ਵੇਖ ਵੇਖ ਕੇ ਸਿੱਖਾਂ ਦਾ ਚਿੰਤ ਜਿਵੇਂ ਕਮਲ ਫੁੱਲ ਨੂੰ ਖਿੜੇ ਨੂੰ ਵੇਖ ਕੇ ਭੌਰੇ ਮਸਤ ਹੋ ਕੇ ਲਟੂਹੇ ਹੋ ਕੇ ਖੁਸ਼ਬੂ ਲੈਂਦੇ ਹੈ ਐ ਗੁਰਸਿੱਖ ਆਪਣੀ ਸੁਰਤ ਰੂਪੀ ਨਾਸ ਨੂੰ ਜੋੜ ਕਰਕੇ ਸਤਿਗੁਰਾਂ ਤੋਂ ਅੰਮ੍ਰਿਤ ਰੂਪੀ ਰਸ ਜੋ ਭਾਵ ਭਗਤੀ ਜੀ ਮੈਂ ਕਹਿ ਪ੍ਰਾਪਤ ਕਰ ਰਹੇ ਹਨ ਇਹਨਾਂ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਜੇ ਇੱਕੋ ਹੀ ਬ੍ਰਹਮ ਪਰਮੇਸ਼ਰ ਹੈ ਤਾਂ ਇਹ ਗਰੀਬ ਨਵਾਜ ਜੀ ਮਨ ਭਰਮ ਦੇ ਵਿੱਚ ਕਿਉਂ ਪੈ ਗਿਆ ਤਾਂ ਹਜ਼ੂਰ ਕਾਰਨ ਦੱਸਦੇ ਹੈ ਜਿਸ ਪ੍ਰਕਾਰ ਇਹ ਭੁਲੇਖੇ ਚ ਪਿਆ ਕਿ ਜਿਵੇਂ ਭੁਲੇਖੇ ਤੋਂ ਛੁੱਟ ਕੇ ਨਿਹਾਲ ਹੋਵੇਗਾ ਇਸ ਅਸ਼ਟਪਦੀ ਚ ਹਜ਼ੂਰ ਲਿਖਾ ਰਹੇ ਹਨ
ਜਬ ਇਹੋ ਮਨ ਮਹਿ ਕਰਤ ਗੁਮਨ
ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜਾ ਆਪਣੇ ਆਪ ਨੂੰ ਇਹ ਹਾਰਡ ਮਾਸ ਨਾੜੀ ਕੋ ਪਿੰਜਰ ਵਿੱਚ ਪੰਖੀ ਵਸੇ ਵਿਚਾਰ ਆਪਣੇ ਆਪ ਨੂੰ ਇਹ ਜੀਵ ਮੰਨ ਰਿਹਾ ਹੈ ਇਹ ਜਦੋਂ ਜਾਗਰਤ ਸੁਪਨ ਸੁਖੋਪਤ ਅਵਸਥਾ ਦਾ ਮਨ ਹੀ ਆਪਣੇ ਆਪ ਨੂੰ ਮੰਨ ਰਿਹਾ ਹੈ। ਜਿੰਨਾ ਚਿਰ ਕਾਰਨ ਸੂਖਮ ਸਥੂਲ ਦੇਹ ਦਾ ਮਨ ਹੀ ਮੰਨ ਰਿਹਾ ਹੈ, ਇਹੋ ਹੀ ਪ੍ਰਸ਼ਨ ਕਹਾਉਣ ਵਾਲਾ, ਇਹੋ ਹੀ ਆਵਾਗਮਨ ਚ ਪੈਣ ਵਾਲਾ ਵਾਸ਼ਨਾ ਦਾ ਵੱਧਾ ਹੋਇਆ ਜਿਸ ਨੂੰ ਜੀਵ ਮੰਨਦੇ ਹਨ ਲੋਕ। ਸੋ ਜਾਵੇ ਮਨ ਮੈਂ ਕਰਤ ਗੁਮਾਨਾ, ਇਹ ਮਨਨ ਰੂਪ ਹੈ ਜੀਵ ਦਾ, ਸੁਧ ਸਰੂਪ ਦਾ ਇਹਦਾ ਸਾਖੀ ਹੈ। ਉਹਦੇ ਵਿੱਚ ਨਾ ਆਉਣ ਹੈ ਨਾ ਜਾਣ ਹੈ, ਅਤੇ ਨਾ ਇੱਕ ਜਨਮੇ ਨਾ ਕੁਛ ਮਰੇ, ਆਪਣ ਚਲਤਾ ਆਪ ਹੀ ਕਰੇ ਹੈ। ਸੋ ਇਹ ਮਨਨ ਜੀਵ ਦੀ ਹਾਲਤ ਬਾਬਤ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਜਦ ਇਹੋ ਮਨ ਮਹਿ ਕਰਤ ਗੁਮਾਨ।
ਜਦੋਂ ਭਾਈ ਇਹ ਜੀਵ ਆਪਣੇ ਮਨ ਦੇ ਵਿੱਚ ਹੰਕਾਰ ਕਰਦਾ ਹੈ ਕਿ ਮੇਰੇ ਤੁਲ ਕੋਈ ਵੀ ਦੁਨੀਆਂ ਚ ਨਹੀਂ ਹੈ, ਮੈਂ ਸਭ ਤੋਂ ਗੁਣੀ ਹੈ, ਸਭ ਤੋਂ ਗਿਆਨੀ ਹੈ, ਸਭ ਤੋਂ ਵੱਡਾ ਵਿਦਵਾਨ ਹੈ, ਸਭ ਤੋਂ ਵੱਡਾ ਧਨੀ ਹੈ, ਸਭ ਤੋਂ ਵੱਡਾ ਅਕਲ ਵਾਲਾ ਹੈ, ਸਭ ਤੋਂ ਵੱਡਾ ਹੁਨਰ ਵਾਲਾ ਹੈ, ਮੈਂ ਸਾਰਿਆਂ ਨੂੰ ਸਰੀਰ ਕਰਕੇ ਵੀ ਬਣੀ ਹੈ। ਜਦੋਂ ਇਹ ਧਨ ਦਾ, ਮਨ ਦਾ ਅਤੇ ਇਸੇ ਪ੍ਰਕਾਰ ਗੁਣਾਂ ਦਾ, ਆਪਣਿਆਂ ਦਾ, ਵਡਿਆਈ ਦਾ, ਵਿਦਿਆ ਦਾ, ਰੂਪ ਦਾ, ਜਿੰਨੇ ਪ੍ਰਕਾਰ ਦਾ ਵੀ ਇਹਦੇ ਅੰਦਰ ਹੰਕਾਰ ਹੈ, ਸੋ ਇਸ ਪ੍ਰਕਾਰ ਜਦੋਂ ਮਨ ਦੇ ਵਿੱਚ ਇਹ ਗੁਮਾਨ ਹੰਕਾਰ ਕਰਦਾ ਹੈ,
ਤਾਂ ਇਹੋ ਬਾਵਰ ਫਿਰਤ ਬੇਗਾਨਾ।
ਉਹ ਨਾਮ ਇੰਦਰੀਆਂ ਦਾ, ਇੰਦਰੀਆਂ ਦੇ ਸਹਿਤ ਆਪਣੇ ਆਪ ਨੂੰ ਮਨ ਦੇ ਵਿੱਚ ਮੰਨਦਾ, ਜਦੋਂ ਮੈਂ ਵੇਖਦਾ, ਸੁਣਦਾ, ਸੁੰਘਦਾ, ਚੱਲਦਾ, ਪਕੜਦਾ, ਫਿਰਦਾ ਹੈ, ਸੋ ਬੁੱਧੀ ਚ ਸੰਕਲਪ ਉਠਾ, ਮਨ ਚ ਸੰਕਲਪ ਉਠਾਉਣਾ, ਬੁੱਧੀ ਚ ਪਦਾਰਥ ਨਿਸ਼ਚੇ ਕਰਦਾ, ਕਿਉਂ ਜਿੰਨਾ ਚਿਰ ਇੱਕ ਇੱਕ ਪੈਰ ਚੱਕਦਾ ਹੋਇਆ ਵੀ ਸੰਕਲਪ ਉਠਾ ਕੇ ਹੰਕਾਰ ਕਰਨਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਜਿੰਨਾ ਚਿਰ ਮਨ ਦੇ ਚ ਗੁਮਾਨ ਹੰਕਾਰ ਕਰਦਾ ਹੈ। ਗੋ ਨਾਮ ਹੈ ਸ਼ਾਸਤਰਾਂ ਦਾ, ਸ਼ਾਸਤਰਾਂ ਦਾ ਮਾਣ ਕਰਦਾ ਕਿ ਮੈਂ ਬੜਾ ਵਿਦਵਾਨ ਹਾਂ। ਗੋਨਾ ਇੰਦਰੀਆਂ ਦੇ, ਇੰਦਰੀਆਂ ਦੇ ਵਿਸ਼ਿਆਂ ਚ ਆਪਣੇ ਆਪ ਨੂੰ ਮੰਨੀ ਬੈਠਾ ਕਿ ਮੈਂ ਵਖਈ ਹਾਂ, ਮੈਂ ਇਹਨਾਂ ਕਰਮਾਂ ਨੂੰ ਕਰਨ ਵਾਲਾ ਹਾਂ। ਇਸ ਪ੍ਰਕਾਰ ਗੋਨਾ ਸਵਰਗ ਆਦਿਕਾਂ ਦੀ ਇੱਛਾ ਕਰਕੇ ਜਿਹੜੇ ਕਰਤੱਵ ਕਰਨੇ ਹੈ, ਸੁਖਾਂ ਦੇ ਭੋਗਣ ਵਾਸਤੇ ਇੰਦਰੀ ਜਾਂਦੇ, ਇਹ ਜਿੰਨੇ ਵੀ ਤੂੰ ਗੁਮਾਨ ਹੰਕਾਰ ਕਰਦਾ ਹੈ ਮਨ ਦੇ ਵਿੱਚ,
ਤਦ ਇਹੋ ਬਾਵਰ ਫਿਰਤ ਬੇਗਾਨਾ।
ਉਹਨਾਂ ਦੇ ਭਾਈ ਇਹ ਬਵਰਾ ਹੈ, ਕਮਲਾ ਹੈ, ਜਿਵੇਂ ਕੋਈ ਆਦਮੀ ਪਾਗਲਖਾਨੇ ਸੁਣਾਈ ਲੈ ਜਾਈਏ, ਇਸੇ ਪ੍ਰਕਾਰ ਬਾਬਰਾ ਕਮਲਾ ਹੋਇਆ ਹੋਇਆ ਬੇਗਾਨਾ, ਬੇਗਿਆਤਾ ਤੁਰਿਆ ਫਿਰਦਾ, ਇਹਨੂੰ ਆਪਣੇ ਸਰੂਪ ਦੀ ਗਿਆਤ ਨਹੀਂ ਹੈ, ਇਹ ਬੇਗਾਨਾ ਬਣਿਆ ਰਹਿੰਦਾ, ਕਦੇ ਜਮਦੂਤਾਂ ਦਾ, ਕਦੇ ਕਾਮ ਕ੍ਰੋਧ ਦਾ, ਕਦੇ ਦੁਨੀਆਂ ਦੇ, ਕਦੇ ਚੋਰ ਯਾਰ ਠੱਗ ਵਕਾਰਾਂ ਦੇ ਵਸ ਪੈ ਕੇ ਬੇਗਾਨਾ ਹੀ ਬਣਿਆ ਰਹਿੰਦਾ, ਆਪਣਾ ਪਰਮੇਸ਼ੁਰ ਦਾ ਨਹੀਂ ਬਣਦਾ, ਐਸਾ ਬੇਗਾਤਾ ਹੋਇਆ, ਬੇਗਿਆਤਾ ਹੋਇਆ ਤੁਰਿਆ ਫਿਰਦਾ ਹੈ। ਜਿੰਨਾ ਚ
ਜਦ ਇਹੋ ਹੂਆ ਸਗਲ ਕੀ ਰੀਨਾ,
ਜਦੋਂ ਇਹੋ ਹੀ ਜਿਸ ਨੂੰ ਜੀਵ ਕਹਿੰਦੇ ਹੈ, ਜਿਸ ਨੂੰ ਮਨ ਕਹਿੰਦੇ, ਜਦੋਂ ਸਾਰਿਆਂ ਦੀ ਧੂੜ ਬਣ ਜਾਂਦਾ ਹੋਮੇ ਛੱਡ ਕਰਕੇ,
ਤਾ ਤੇ ਰਮਈਆ ਘੱਟ ਘੱਟ ਕੀਨਾ,
ਇਸ ਕਰਕੇ ਉਹਦੇ ਵਿੱਚ ਗੁਣ ਆ ਜਾਂਦਾ, ਤਾਂ ਤੇ ਇਸ ਸਾਧਨ ਕਰਕੇ, ਇਸ ਗੁਣ ਦੇ ਆਉਣੇ ਕਰਕੇ, ਰਮਈਆ ਜੋ ਰਮਿਆ ਹੋਇਆ ਪਰਮੇਸ਼ੁਰ ਹੈ ਉਹਨੂੰ ਘੱਟਾਂ ਘੱਟਾਂ ਚ ਵੇਖ ਲੈਂਦਾ, ਏਡੀ ਵੱਡੀ ਦਾਤ ਇਹਨੂੰ ਪ੍ਰਾਪਤ ਹੋ ਜਾਂਦੀ ਹੈ, ਜਿਵੇਂ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੋਮੇ ਛੱਡ ਦਿੰਦਾ ਹੈ। ਉਸੇ ਵਕਤ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਉਲਟ ਕਰਕੇ ਜਿਸ ਬੋਤਲ ਚ ਸ਼ਰਾਬ ਪਾਈ ਹੈ ਉਹਨੂੰ ਸਾਫ਼ ਕਰਕੇ ਅੰਮ੍ਰਿਤ ਪੈ ਸਕਦਾ ਹੈ। ਇਸੇ ਪ੍ਰਕਾਰ ਘੱਟਾਂ ਘੱਟਾਂ ਚੋਂ ਰਵਈਆ ਜਿਹਦੇ ਵਿੱਚ ਰਾਗ ਦੁਆਖ ਪਾਪ ਪੁੰਨ ਪਾਏ ਹੋਏ ਹੈ, ਜਦੋਂ ਇਹ ਸਾਰੇ ਧੂੜ ਬਣ ਜਾਂਦਾ ਮਨ ਨੂੰ ਸਾਫ਼ ਕਰਕੇ, ਉਹਦਾ ਰਵਈਆ ਜੋ ਰਵਿਆ ਹੋਇਆ ਸਾਰਿਆਂ ਘੱਟਾਂ ਘੱਟੇ ਚੀਨ ਲੈਂਦਾ, ਜਾਣ ਲੈਂਦਾ, ਏਡੀ ਵੱਡੀ ਦਾਤ ਮਹਾਰਾਜ ਨੂੰ ਬਖਸ਼ ਦਿੰਦੇ ਹਨ।
ਸਹਿਜ ਸੁਹੇਲਾ ਫਲ ਮਸਕੀਨੀ,
ਇਹ ਗੁਰਸਿੱਖੋ ਮਹਾਰਾਜ ਦੀ ਸੁਤੇ ਸੁਖ ਹੋਣ ਵਾਲਾ ਫਲ ਕਿੱਥੋਂ ਮਿਲਿਆ? ਹਜ਼ੂਰ ਕਹਿੰਦੇ ਨੇ ਭਾਈ ਸਹੀ ਜੀ, ਸੁਖੀ ਹੋਣ ਦਾ ਫਲ ਜਿਹੜਾ ਮਸਕੀਨੀ, ਗਰੀਬੀ ਵਿੱਚ, ਗਰੀਬੀ ਜਿਹੜੀ ਹੈ ਜਿਹਨਾਂ ਦੇ ਅੰਦਰ ਨਿਮਰਤਾ ਆ ਗਈ ਹੈ, ਗਰੀਬੀ ਹੈ ਗੁਣਾਂ ਨੂੰ ਧਾਰਨ ਕਰਕੇ, ਹੁੰਦੇ ਮਾਣ ਜੋ ਹੋਏ ਨਿਮਾਣ, ਹੁੰਦੇ ਤਾਣ ਜੋ ਹੋਏ ਨਿਤਾਣ, ਇਹੋ ਜਿਹੀ ਨਿਮਰਤਾ ਜਦੋਂ ਆ ਗਈ, ਇਹ ਸਹਿਜੇ ਹੀ ਸਹਿਜ ਨਾਲ ਸਰੂਪ ਦਾ ਹੈ, ਸਰੂਪ ਕਰਕੇ ਬੇ ਆਨੰਦ ਕਰਕੇ ਸਹਿਜੇ ਹੀ ਸੁਹੇਲਾ ਸੁਖੀ ਹੋ ਜਾਣਾ, ਨਿਰਜਤਨ ਦਾ ਨਾਮ ਹੈ ਸਹਿਜ, ਨਿਰਜਤਨ ਹੀ ਸੁਖਾਲੇ ਹੋ ਜਾਣਾ, ਇਹ ਫਲ ਹੈ ਮਸਕੀਨੀ ਗਰੀਬੀ ਨੂੰ ਲੱਗੇ ਹੋਏ, ਜਿਹਦੇ ਅੰਦਰੋਂ ਆਪਾ ਭਾਅ ਮਿਟ ਗਿਆ, ਨਿਮਰਤਾ ਆ ਗਈ ਹੈ, ਉਹ ਸੁਤੇ ਹੀ ਸੁਖੀ ਹੈ, ਇਹ ਉਹਨਾਂ ਨੂੰ ਆਨੰਦ ਰੂਪੀ ਫਲ ਪ੍ਰਾਪਤ ਹੋਇਆ ਹੈ।
ਸਤਿਗੁਰ ਆਪਣੇ ਮੋਹਿ ਦਾਨ ਦੀਨੀ,
ਮਹਾਰਾਜ ਗਰੀਬੀ ਸਾਡੇ ਚ ਆਉਂਦੀ ਨੀ, ਹਉਮੈ ਮਿਲਦੀ ਨੀ, ਮਹਾਰਾਜ ਕਹਿੰਦੇ ਆਪੋ ਨੀ ਭਾਈ ਗਰੀਬੀ ਆਉਂਦੀ, सतगुरु अपने मोए दान दिनी अपने सतगुरु जो सारी दुनिया दे सतगुरु नानक देव महाराज साहब सतगुरु रामदास महाराज गुरु गोबिंद सिंह साहब उन्हें अपने सतगुरां ने जिन्हां नूं अपना असीं मन लीए ते साडे सारे विकार मिट सकदे हैं उन्होंने मेरे तो ये दान दिती है गरीबी मुल नहीं कितों मिल सकती सी जदों गुरु साहब जी ने सिद्ध मिले है उस वेले गोरखनाथ कहिंदा महाराज साडे पासों कोई हीरे जवाहर आदि रतन लै लो तलाब च हीरे जवाहर आदि दिखाए महाराज कहिंदे गोरखनाथ वे ऐ कर वे गरीबी लिया दे सानू से गोरखनाथ हैरान हो गया विष्णु भगवान कोले गया सारिया को फिर कितों भी गरीबी ना मिली कहिंदे गरीबी तो सारी गुरु नानक साहब के पास है होर कितों गरीबी पास है सो गरीबी गुरु साहब जी कहिंदे सानू अपने ने ये दान ही देती है मुल नहीं कितों मिल सकती सी
रहाओ जब किस कहो एहो जान संबंधा
ओह प्रकरण पहला सिखा दे पुछण अनुसार जदों ये जीव भाई किसे नू पहला मंदा संकल्प करके जानता है बहुत भैड़ा आदमी है बड़ा मंदा है ये पहला ही अंदर संकल्प फुरदा है
तब सगले इस मेले फंदा
सारे दाए फाहे आ मिलते हैं सब फाहे आ पेंदे है सारे लोग ये बैरी बन जाते हैं जदों मन संकल्प भैड़ा होंदा है उदों ही भाई बाकी के दुश्मन बनते हैं जिदे मन का संकल्प मिट गया भैड़ा मरण के बीरा अपन बुरा मटावे ताहूं बुरा निगट नहीं आवे ये भाई जरा आपके वालों बुरा मटा दिता है बुरे संकल्प वाला नेड़े नहीं आ सकता जिस प्रकार सीता जी पीपे भगत के घरों राणी सी वह बहुत गुरमुख सी कमाई करती सी सिमरन करती सी एक वकारी आदमी साधा का रूप धार के पीपे भगत को आए पीपे भगत को जो आए तो कह लगे जी सानू सीता राणी के दर्शन कराओ अंदर वकार की दृष्टि सी ये भगत जी कह लगे वो रसोई बना रही है दर्शन कर लो जाके जदों साध गए तो शेरनी बैठी लंगर खाने च बैठी जो बैठी वेखी कहिंदे शेरनी कोल सानू भगत जी भेजता कहिंदे नहीं भाई थोड़े माफ की दृष्टि सी इस करके वह शेरनी दिसी है तुहानू तुसीं मात भावना करके जाओ तो फिर तुहानू दर्शन होणगे जदों शुद्ध भावना करके वकार भावना छड के गए सीता ने उन्होंने भोजन छकाया कहन लगे माता पहला तेरा रूप शेरनी का सी कहिंदे भाई तुसीं माफ की इच्छा करके मेरे भी आए सी ते मैनू वाहिगुरू ने शेरनी बना के तुहानू विखाया इउं आ साध संगत जी महाराज कहिंदे हन
सब सगले इस मेले
जदों किसे नूं मंदा संकल्प उठाउंदा है मनदा है उदों सारे इहनूं फाहे आ के मेल लैंदे पा लैंदे हन
मेर तेर जब इन्हें चुकाई
जदों इस मेर जिहड़ी सी अंदर ये मेरा पदार्थ है तेरे तेरा मैं कम क्यों करां मैं आपदा करांगा ये मेर ते तेर जदों किमचित विचो चुका दिती
साते इस संग नहीं बैरा
उस वेले हजूर कहिंदे मैं कोई बैर करन वाली हैं सारे बैरी जिहड़े ओह वी सज्जन बन जांदे हन बैरी उल्ट पए है मीता
जब इन अपनी अपनी धारी
जदों इस बंदे ने अपनी देह मन के अपनी ममता तां पदार्थां ही धार ली है
तब इस कौ है मुश्किल भारी
उहनूं बड़ा मुश्किल आ जांदी उकड़ा आ पैंदियां अत्यंत औकड़ भारी पै जांदी विपता पै जांदी है बड़ा उस औकड़ चो निकलना मुश्किल हो जांदा औखा हो जांदा है
जब इन करन हार पछाता
जदों ये आपदी हंगता छड के करता भुगता परमेश्वर नूं जान लिया
तब इस नूं ना ही किश ताता
अपनी माया पसारी आपे वेखण हारा नाना रूप धरे वो रंगी सब दे रहे न्यारा जदों ओह परमेश्वर नूं पछाण लिया इसने
तब इस नूं ना ही किश ताता
महाराज कहिंदे नूं वेख के किसे पदार्थ पता नहीं होना पैंदा सड़ना नहीं पैंदा साध खाश नहीं लैंदी फिर इहनूं उहनां चिरी खाश है जिन्ना चिर इहदे अंदर साध संगत जी करनहार परमेश्वर नूं नहीं पछाणिया आप नूं करनहारा मनी बैठा उहनां चिर खाशां विच पिया सड़दा रहिंदा है जिस दे अंदर तात पराई होवै इसका कदे ना होगी भला उसके आखे कोई ना लगा नित उजाड़ी पुकारे खला आली हालत रही है जदों इन करनहार वाहिगुरु पछाण लिया ਫਿਰ ਇਹਦਾ ਕਿਸੇ ਨਾਲ ਤਾਤ ਪਦਾਈ ਜਿਹੜੀ ਹੋਣੀ, ਕਿਸੇ ਨੂੰ ਵੇਖ ਕੇ ਸੜਨਾ, ਦੁਖੀ ਹੋਣਾ, ਕਿਸੇ ਦੇ ਪਦਾਰਥ ਨੂੰ ਵੇਖ ਕੇ ਦੁਖੀ ਹੋਣਾ, ਕਿਸੇ ਦੇ ਪ੍ਰਤਾਪ ਨੂੰ, ਕਿਸੇ ਦੇ ਪਦਾਰਥ ਨੂੰ, ਪ੍ਰਤਾਪ ਨੂੰ, ਪ੍ਰਭਤਾ ਨੂੰ, ਵਡਿਆਈ ਨੂੰ, ਗੁਣਾਂ ਨੂੰ ਵੇਖ ਕੇ ਤਪਣਾ, ਫਿਰ ਨਹੀਂ ਕੁਝ ਰਹਿੰਦਾ। ਜਦੋਂ ਕਰਨ ਹਾਲ ਪਰਮੇਸ਼ਰ ਨੂੰ ਇਹ ਪਛਾਣ ਲੈਂਦਾ ਹੈ,
ਜਬ ਇਨ ਆਪਣੋ ਬਾਧਿਓ ਮੋਹਾ,
ਜਿਨ੍ਹਾਂ ਨੂੰ ਭਾਈ ਇਸ ਨੇ ਆਪਣਾ ਹੰਕਾਰ ਨਾਲ ਮੋਹ ਬੰਨ ਲਿਆ ਕਿ ਮੇਰਾ ਇਹ ਪਦਾਰਥ ਹੈ, ਇਉਂ ਮੋਹ ਦੇ ਵਿੱਚ ਪਿਆ ਹੋਇਆ ਬਿਨਾਂ ਕਾਰਨ ਤੋਂ ਹੀ, ਬਿਨਾਂ ਵਿਵੇਕ ਤੋਂ ਹੀ ਰੋਂਦਾ ਫਿਰਦਾ ਰਹਿੰਦਾ ਮੋਹ ਦਾ ਮਾਰਿਆ, ਭਾਵੇਂ ਅਗਲੇ ਸਿਆਣਨ ਚਾਹੇ ਨਾ ਸਿਆਣਨ, ਜਿੰਨਾ ਚਿਰ ਇਹਨੇ ਮੋਹ ਬੰਨ ਲਿਆ ਆਪਣੇ ਆਪ ਦਾ,
ਆਵੇ ਜਾਏ ਸਦਾ ਜਮ ਜੂਹਾ,
ਉਹਨਾਂ ਚਿਰ ਜੀਵ ਜਨਮ ਧਾਰ ਕੇ ਆਉਂਦਾ ਰਹਿੰਦਾ ਤੇ ਮਰ ਕੇ ਜਾਂਦਾ ਰਹਿੰਦਾ, ਸਦਾ ਜਮ ਆਉਣ ਤਾਂ ਹੀ ਜੋਹਾ ਨਾ ਤਾੜਦਾ ਰਹਿੰਦਾ, ਹਰ ਭਗਤ ਜਮਾਂ ਦੀ ਧੁਖੀ ਬਣੀ ਰਹਿੰਦੀ ਹੈ।
ਜਬ ਇਸ ਤੇ ਸਭ ਬਿਨ ਸੇ ਭਰਮ,
ਜਦੋਂ ਇਹਦੇ ਹਿਰਦੇ ਵਿੱਚੋਂ ਭੇਦ ਭਰਮ, ਕਰਤੱਵ ਭਰਮ, ਪੁਨ ਧਮ ਸੰਗ ਵਿਕਾਰ, ਬ੍ਰਹਮ ਇਤਰੀ ਜਬ ਸਤ ਭਰਮ, ਪੰਚੋ ਭਰਮ ਸੰਸਾਰ, ਇਹ ਸਾਰੇ ਭਰਮ ਨਾਸ ਹੋ ਗਏ।
ਭੇਦ ਨਾਹੀ ਹੈ ਪਾਰ ਬ੍ਰਹਮ,
ਭਰਮ ਕਰਕੇ ਜੀਵ ਬਣਿਆ ਬੈਠਾ, ਫਿਰ ਇਹਦੇ ਵਿੱਚ ਵਾਹਿਗੁਰੂ ਚ ਫਰਕ ਨਹੀਂ ਕੋਈ, ਇੱਕੋ ਹੀ ਰੂਪ ਹੋ ਜਾਂਦੇ, ਜੋ ਤੋਹਾ ਜੁਗਤ ਸਾਹ, ਇਸ ਪ੍ਰਕਾਰ ਸਹਿ ਕਾਇਆ ਫਿਰ ਪਲਟੀ ਹੈ, ਪਾਰ ਬ੍ਰਹਮ ਪਰਮੇਸ਼ਰ ਚ ਫਰਕ ਨਹੀਂ ਰਹਿੰਦਾ, ਅਭੇਦ ਹੋ ਜਾਂਦਾ, ਜਿਵੇਂ ਬੂੰਦ ਸਾਗਰ ਚ ਮਿਲ ਕੇ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਹੈ, ਇਉਂ ਆਪਦੀ ਪ੍ਰਸ਼ੰਨਤਾ ਗਵਾ ਕੇ ਵਾਹਿਗੁਰੂ ਦੇ ਸਰੂਪ ਚੋਂ ਫਰਕ ਨਹੀਂ ਇਹਦਾ ਰਹਿੰਦਾ, ਉਹੀ ਜੋਤ ਰੂਪ ਹੋ ਜਾਂਦਾ ਹੈ।
ਜਬ ਇਹਨ ਕਿਸ਼ ਕਰ ਮਾਨੇ ਭੇਦਾ,
ਜਦੋਂ ਕੁਛ ਭੇਦ ਬਿਰਤੀ ਭੇਦ ਗਿਆਨ ਮਨ ਕਰਕੇ, ਪੰਜ ਪ੍ਰਕਾਰ ਦਾ ਭੇਦ ਹੈ, ਜੀਵ ਈਸ ਦਾ ਭੇਦ, ਜੀਵ ਜੜ ਦਾ ਭੇਦ, ਜੀਵ ਜੀਵ ਦਾ ਭੇਦ, ਜੀਵ ਈਸ ਦਾ ਭੇਦ ਅਤੇ ਜਦ ਇਸ ਦਾ ਭੇਦ, ਪੰਜ ਪ੍ਰਕਾਰ ਦੇ ਭੇਦ ਜਿੰਨਾ ਚਿਰ ਕੁਛ ਕਰਕੇ ਮੰਨੇ ਹਨ,
ਲਵ ਤੇ ਦੁੱਖ ਡੰਡ ਅਰ ਖੇਦਾ,
ਤਦੋਂ ਤੋਂ ਲਾ ਕੇ ਇਹਨੂੰ ਦੁੱਖ ਹੋਏ ਜੰਮਣ ਮਰਨ ਦਾ, ਡੰਡ ਹੋਏ ਜੰਮਣ ਦਾ, ਲੋਕ ਡੰਡ, ਪਿਤਰ ਦੰਡ, ਦੇਵ ਦੰਡ ਤੇ ਗਰਭ ਦਾ, ਨਰਕ ਦਾ ਖੇਦ ਦੁੱਖ ਬਣਿਆ ਰਹਿੰਦਾ ਹੈ।
ਜਬ ਇਨ ਏਕੋ ਏਕੀ ਬੁਝਿਆ,
ਇੱਕੋ ਹੀ ਨਿਰਗੁਣ ਸਰੂਪ ਹੈ, ਇੱਕੋ ਹੀ ਸਰਗੁਣ ਸਰੂਪ ਹੈ, ਇੱਕੋ ਹੀ ਜੀਵ ਵਿੱਚ ਹੈ, ਇੱਕੋ ਹੀ ਈਸ਼ਰ ਵਿੱਚ ਹੈ, ਇੱਕੋ ਹੀ ਲੋਕ ਵਿੱਚ ਹੈ, ਇੱਕੋ ਹੀ ਇਹਾਂ ਹੁਕਮ ਤੁਮਾਰਾ ਸੁਣੀਏ, ਊਹਾਂ ਹੁਕਮ ਤੁਮਾਰਾ ਸੁਣੀਏ, ਇਹਾਂ ਹਰ ਜਸ ਤੇਰਾ ਬਣੀਏ, ਕਿਉਂ ਲੋਕ ਪਲੋਚ ਇੱਕੋ ਇੱਕ ਬੁਝ ਲਿਆ ਸਮਝ ਲਿਆ, ਜਦੋਂ
ਲਵ ਤੇ ਇਸ ਨੂੰ ਸਭ ਕੁਛ ਸੂਝਿਆ,
ਉਸ ਦਿਨ ਤੋਂ ਲਾ ਕੇ ਨੂੰ ਸਭ ਕੁਛ ਸੂਝ ਆਇਆ, ਦਿਸ ਆਇਆ, ਗਿਆਨ ਹੋ ਗਿਆ ਮਹਾਰਾਜ ਦੀ ਕਿਰਪਾ ਕਰਕੇ।
ਜਬ ਇਹ ਧਾਵੈ ਮਾਇਆ ਅਰਥੀ,
ਜਿੰਨਾ ਚਿਰ ਮਾਇਆ ਦਾ ਅਰਥੀ ਮੰਗਤਾ ਬਣ ਕੇ, ਮਾਇਆ ਦਾ ਅਰਥੀ ਬਣ ਕੇ, ਜਾਜਕ ਬਣ ਕੇ ਮਾਇਆ ਵਾਸਤੇ ਦੌੜਦਾ ਰਹਿੰਦਾ ਹੈ,
ਨਹ ਤ੍ਰਿਪਤਾਵੈ ਨਹ ਤਿਸ ਲਾਥੀ,
ਸਹਿਸ ਕਟੇ ਲੱਖ ਹੜਤਾਵੈ, ਤ੍ਰਿਪਤ ਆਵੈ ਮਾਇਆ ਪਾਛੇ ਪਾਵੈ, ਨਾ ਤਾਂ ਰਾਜ ਆਉਂਦਾ ਹੈ ਤੇ ਨਾ ਤ੍ਰਿਸ਼ਨਾ ਲੈਂਦੀ ਹੈ। ਜੇ ਕੋਟ ਜੋਰੇ ਲੱਖ ਕਰੋਰੇ ਮਾਨਾ ਹੋਰੇ ਪਰੇ ਪਰੇ ਗੁਲਜੀ ਹੈ, ਜੇ ਲੱਖ ਜੋੜ ਲਿਆ ਕਰੋੜ ਦੀ ਇੱਛਾ ਹੈ, ਕਰੋੜਾਂ ਜੋੜ ਲਏ ਫਿਰ ਉਦੋਂ ਵੀ ਪਰੇ ਤੋਂ ਪਰੇ ਜੁਝਦਾ ਰਹਿੰਦਾ, ਚਾਹੁੰਦਾ ਰਹਿੰਦਾ, ਤ੍ਰਿਪਤੀ ਨਹੀਂ ਆਉਂਦੀ ਤੇ ਤ੍ਰਿਸ਼ਨਾ ਨਹੀਂ ਨਿਵਰਤ ਹੁੰਦੀ, ਕਿਸੇ ਪ੍ਰਕਾਰ ਮਿਟਦੀ ਨਹੀਂ ਹੈ। ਤ੍ਰਿਸ਼ਨਾ ਦਾ ਰੂਪ ਹੀ ਇਹੋ ਜਿਹਾ ਹੈ, ਜਿੰਨਾ ਪਦਾਰਥ ਪਾਉਣ ਦੀ ਪਹਿਲਾਂ ਇੱਛਾ ਹੈ ਉਹਨਾਂ ਪਾ ਕੇ ਉਤਨੀ ਹੋਰ ਬਣੀ ਰਹਿਣੀ।
ਜਬ ਇਸ ਤੇ ਇਹੋ ਹੋਇਓ ਜੌਲਾ,
ਜਦੋਂ ਇਸ ਮਾਇਆ ਵੱਲੋਂ ਇਹ ਜੌਲਾ ਜੁਦਾ ਹੋ ਗਿਆ, ਅਲਹਿਦਾ ਹੋ ਗਿਆ,
ਪਿੱਛੇ ਲਾਗ ਚੱਲੀ ਉਠ ਕੌਲਾ,
ਇੱਕ ਦਾ ਅਲਹਿਦਾ ਹੋਣਾ, ਇਹੋ ਜਿਹੇ ਲੋਕ ਹਨ ਜਿਹੜੇ ਆਪਣੇ ਆਪ ਨੂੰ ਤਿਆਗੀ ਕਹਾਉਂਦੇ ਹੈ। ਇੱਕ ਕੋਈ ਗੁਰੂ ਸੀ ਬੈਠਾ, ਇੱਕ ਚੇਲਾ ਬਣ ਕੇ ਬਹਿ ਗਿਆ ਸਾਂਭਣ ਵਾਲਾ, ਕਿਸੇ ਨੇ ਸ਼ਾਹੂ ਕਾਰਨ 5 ਰੁਪਏ ਆ ਕੇ ਮੱਥਾ ਟੇਕੇ ਇੱਕ ਚੇਲੇ ਨੂੰ ਚੜਾ ਲਿਆ, ਅੱਖਾਂ ਖੋਲੀਆਂ ਜਦੋਂ ਸਾਧਨ ਪੈਸੇ ਗਿਣ ਲਗਾ, ਕਹਿੰਦੇ ਬਈ ਕਿੰਨੇ ਰੁਪਈਏ ਚੇਲਿਆ, ਕਿ ਜੀ 4, ਕਹਿੰਦੇ ਹੋਇਆ ਤਾਂ 5 ਦਾ ਖੜਕਾ ਸੀ, ਅੱਛਾ ਕਿ ਮਾਵਾ ਜੀ ਤੂੰ ਗਿਣਦਾ ਰਿਹਾ ਸੀ। ਇਸ ਪ੍ਰਕਾਰ ਊ ਤਿਆਗੀ ਕਹਾਉਣਾ ਤੇ ਉਂਝ ਮਾਇਆ ਦੀ ਇੱਛਾ ਰਹਿਣੀ, ਇਹ ਜਿੰਨਾ ਚਿਰ ਮਨ ਦੇ ਅੰਦਰੋਂ ਹਜ਼ੂਰ ਨੇ ਕਿਹਾ, ਗੋ ਕਰ ਪਤਨੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦੇਈ ਤਾਂ ਉਹ ਚਰਨੀ ਆਪ ਪਈ। ਜਿਸ ਵੇਲੇ ਜੋਲਾ ਲਹਿਦਾ ਹੋ ਗਿਆ, ਮਨ ਉਥਾਨ ਹੋ ਗਿਆ ਇਸ ਵੱਲੋਂ ਪਦਾਰਥ ਵੱਲੋਂ, ਇਹ ਨਹੀਂ ਕਿ ਮਾਇਆ ਦੇ ਤਿਆਗ ਕਰਕੇ ਤਿਆਗੀ ਬਣੀਦਾ ਹੈ, ਪਦਾਰਥ ਜਿਹੜੇ ਹਨ ਸਾਰੇ ਮਾਇਆ ਦੇ ਵਿੱਚ ਹੋਏ ਹੈ, ਸਰੀਰ ਵੀ ਮਾਇਆ ਦੇ ਹੈ, ਮਨ ਦੀ ਵਾਸ਼ਨਾ ਜਿਹਦੇ ਅੰਦਰੋਂ ਮਿਟ ਗਈ, ਇਹੋ ਜੋਲਾ ਜੁਦਾ ਹੋ ਗਿਆ ਜਦੋਂ ਇਸ ਤੋਂ ਇਹ
ਪਿੱਛੇ
ਲੱਖਾਂ ਕਰੋੜਾਂ ਦਾ ਮਾਲਕ ਹੈ। ਮਨ ਦੀ ਵਾਸ਼ਨਾ ਜਦੋਂ ਮਿਟ ਗਈ, ਮਨ ਦਾ ਜਦੋਂ ਮੋਹ ਮਿਟ ਗਿਆ, ਸੁਤੇ ਸੁਤ ਜੋ ਕੋਈ ਵਰਦਾ ਵਰਦੇ ਪ੍ਰਸੰਨ ਰਹਿੰਦਾ, ਇਉਂ ਲਹਿਦਾ ਹੋ ਗਿਆ ਜਦੋਂ
ਪਿੱਛੇ ਲਾਗ ਚੱਲੀ ਉੱਠ
ਪਾਉਂਦਾ। ਜਿਹੜੀ ਲੱਛਮੀ ਪਿੱਛੇ ਉੱਠ ਕੇ ਲੱਤ ਉਹਨੇ ਤੁਰ ਪੈਂਦੀ ਹੈ, ਉਹਨਾਂ ਦੇ ਅੰਦਰ ਸਾਧ ਸੰਗਤ ਦੀ ਭੁੱਖ ਨਹੀਂ ਰਹਿੰਦੀ, ਪਦਾਰਥ ਮਾਇਆ ਮਗਨ ਮਗਨ ਤੁਰੀ ਫਿਰਦੀ ਹੈ, ਉਹ ਪਦਾਰਥ ਦੇ ਤਾਂ ਖੁੱਲੇ ਤੌਰ ਤੇ ਵਰਤਦੇ ਰਹਿੰਦੇ ਹਨ, ਕਿਸੇ ਪ੍ਰਕਾਰ ਦੀ ਉਹਨਾਂ ਨੂੰ ਭੁੱਖ ਨਹੀਂ ਰਹਿੰਦੀ ਹੈ, ਕਿਉਂ ਮਾਇਆ ਪਿੱਛੇ ਲੱਗ ਕੇ ਉੱਠ ਕੇ ਤੁਰ ਪੈਂਦੀ ਹੈ।
ਕਰ ਕਿਰਪਾ ਜਾਓ
ਸਾਈ, ਕਈ ਲੋਕ ਉਹਨਾਂ ਦੀ ਸੇਵਾ ਕਰਨ ਵਾਸਤੇ ਹੱਥ ਜੋੜ ਕੇ ਖੜੇ ਰਹਿੰਦੇ ਹਨ, ਤੇ ਉਹਨਾਂ ਦੀ ਵਾਸ਼ਨਾ ਮਾਰਨ ਮਾਰ ਦਿੱਤੀ ਹੈ, ਤੇ ਉਹ ਖੁੱਲਾ ਵਰਤਾ ਕੇ ਸੰਸਾਰ ਨੂੰ ਭਰਾ ਕਰਦੇ, ਕਿਤੇ ਸਰੋਵਰ ਬਣਾ ਤੇ, ਗੁਰਦੁਆਰੇ ਬਣਾ ਤੇ, ਲੰਗਰ ਤੇ ਲਾ ਤੇ, ਕਿਉਂ ਕੌਲਾਂ ਪਿੱਛੇ ਲੱਗ ਕੇ ਉੱਠ ਕੇ ਤੁਰ ਪਈ ਹੈ।
ਕਰ ਕਿਰਪਾ ਜਾਓ ਸਤਿਗੁਰ ਮਿਲਿਓ,
ਜਦੋਂ ਕਿਰਪਾ ਕੀਤੀ ਅਕਾਲ ਪੁਰਖ ਵਾਹਿਗੁਰੂ ਸਾਡੇ ਪੁੰਨਾਂ ਦੇ ਪ੍ਰੇਰੇ ਹੋਏ ਨੇ, ਪੂਰਲੇ ਜਨਮਾਂ ਦੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ, ਤਾਂ ਭਾਈ ਇਸ ਮਨੁੱਖਾ ਜਨਮ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਮਿਲਿਆ।
ਮਨ ਮੰਦਰ ਮਹਿ ਦੀਪਕ ਜਲ,
ਸਤਿਗੁਰੂ ਸਾਹਿਬ ਦੇ ਨਾਲ ਜਦੋਂ ਮਿਲੇ, ਸਤਿਗੁਰਾਂ ਦੇ ਨਾਲ ਮਿਲਣ ਨਾਲ ਹੀ ਜਦੋਂ ਭਾਈ ਸਾਹਿਬ ਸਿੰਘ ਜੀ ਪੀਰ ਬੁੱਧੂ ਸ਼ਾਨ ਕਲਮੀ ਧਰ ਦੇ ਪੌਂਟੇ ਸਾਹਿਬ ਜਾ ਕੇ ਦਰਸ਼ਨ ਕੀਤੇ, ਦੇਖਣ ਸਾਰ ਹੀ ਐਸਾ ਕਾਰਜ ਹੋ ਗਿਆ, ਮਨ ਦੀ ਸਾਰੀ ਤ੍ਰਿਸ਼ਨਾ ਮਿਟ ਗਈ, ਫੁਰਨੇ ਸਾਰੇ ਮਿਟ ਗਏ, ਗੁਰੂ ਸਾਹਿਬ ਦਾ ਸਰੂਪ ਹਿਰਦੇ 'ਚ ਜੜਿਆ ਗਿਆ, ਜਿਵੇਂ ਸਵਰਨ ਦੀ ਮੂਰਤੀ ਹੁੰਦੀ ਹੈ, ਐ ਮਹਾਰਾਜ ਸਾਹਿਬ ਦਾ ਸਰੂਪ ਉਹਦੇ ਹਿਰਦਾ ਸ਼ੁੱਧ ਹੋ ਗਿਆ, ਸਵਰਨ ਵਰਗਾ ਮਹਾਰਾਜ ਸਰੂਪ ਜੜਿਆ ਗਿਆ। ਮਹਾਰਾਜ ਕਹਿੰਦੇ ਪੀਰ ਬੁੱਧੂ ਸ਼ਾਹ ਕੀ ਚਾਹੁੰਦਾ, ਮਹਾਰਾਜ ਬਿਨਾਂ ਬੋਲੇ ਤੋਂ ਕਾਰਜ ਕਰਦਾ, ਤੁਸੀਂ ਤੁਹਾਡੇ ਦਰਸ਼ਨਾਂ ਨੂੰ ਮੈਨੂੰ ਨਿਹਾਲ ਕਰਦਾ। ਇਸ ਪ੍ਰਕਾਰ ਦੇ ਸਤਿਗੁਰਾਂ ਨਾਲ ਜਿਵੇਂ ਮਨੋਂ ਲਾ ਕੇ ਪੀਰ ਬੁੱਧੂ ਸ਼ਾਹ ਮਿਲਿਆ ਸੀ, ਕਿਉਂ ਜਦੋਂ ਸਤਿਗੁਰਾਂ ਨਾਲ ਮਿਲ ਗਿਆ,
ਮਨ ਮੰਦਰ ਮਹਿ ਦੀਪਕ ਜਲ,
ਉਹਦੇ ਮਨ ਰੂਪੀ ਮੰਦਰ ਵਿੱਚ ਸਾਧ ਸੰਗਤ ਜੀ ਬ੍ਰਹਮ ਗਿਆਨ ਰੂਪੀ ਦੀਵਾ ਜਲ ਪਿਆ, ਜਿਸ ਦੀਵੇ ਕਰਕੇ ਅਗਿਆਨ ਦਾ ਹਨੇਰਾ ਚੱਕਿਆ ਗਿਆ, ਸਾਰਿਆਂ 'ਚ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾਂ ਨਹੀਂ ਜਾਣੀਏ, ਐਸੀ ਗਿਆਤ ਆ ਗਈ।
ਮਨ ਮੰਦਰ ਮਹਿ ਦੀਪਕ ਜਲਿਓ,
ਮਨ ਰੂਪੀ ਮੰਦਰ ਚ ਗਿਆਨ ਰੂਪੀ ਦੀਵਾ ਜਲਿਓ, ਪ੍ਰਕਾਸ਼ ਆਇਆ।
ਜੀਤ ਹਾਰ ਕੀ ਸੋ ਜੀ ਕਰੀ,
ਪਤਾ ਲੱਗ ਗਿਆ ਕਿ ਜਿੱਤ ਕਿਵੇਂ ਸੀ ਤੇ ਹਾਰ ਕਿਵੇਂ ਸੀ। ਜਿੱਤ ਸੀ ਮਨ ਨੂੰ ਜਿੱਤਣੇ ਕਰਕੇ, ਹਾਰ ਸੀ ਮਨ ਦੇ ਅਜਿੱਤ ਰਹਿਣੇ ਕਰਕੇ। ਸੋ ਜਿੱਤ ਹੈ ਸਰੂਪ ਦੀ ਸਖਿਆਤਾ ਕਰਕੇ, ਹਾਰ ਹੈ ਮਾਇਆ ਦੇ ਮੋਹ ਚ ਲੱਗਣ ਚ। ਇਹ ਸਾਰੀ ਸਮਝ ਕਰ ਲਈ ਪ੍ਰਾਪਤ।
ਕਹੋ ਇਸ ਘਰ ਕੀ ਕੀਮਤ ਭਰੀ,
ਇਹ ਘਰ ਜਿਹੜਾ ਮਨੁੱਖਾ ਜਨਮ ਮਿਲਿਆ ਹੋਇਆ ਸੀ, ਇਹਦੀ ਕੀਮਤ ਪੈ ਗਈ, ਮੁੱਲ ਪੈ ਗਿਆ, ਕਿ ਧਨ ਧਨ ਦੰਦਨ ਆਇਆ, ਜਿਸ ਪ੍ਰਸਾਦ ਦਾ ਜਗ ਚੜਾਇਆ, ਜਨ ਆਵਨ ਕਹਿ ਸਵਾਹ, ਜਨ ਕੇ ਸੰਕਿਤ ਆਵੈ ਨਾ। ਇਸ ਪ੍ਰਕਾਰ ਮੁੱਲ ਪੈ ਗਿਆ, ਭਈ ਪ੍ਰਾਪਤ ਮਾਨਸ ਦੇ ਹੋਈ ਆ, ਗੋਬਿੰਦ ਮਿਲ ਕੇ ਤੇਰੀ ਬਰੀਆ, ਕਿਉਂ ਜਾਣ ਲਿਆ ਜਦੋਂ ਕਿ ਮਨੁੱਖਾ ਜਨਮ ਦੀ ਕੀਮਤ ਮੁੱਲ ਪੈ ਗਿਆ। ਬਾਕੀ ਦਾ ਤਾਂ ਐਵੇਂ ਸਾਧ ਸੰਗਤ ਜੀ, ਲੱਖਾਂ ਕਰੋੜਾਂ ਦੀ ਕੀਮਤ ਦੇ ਵੱਟੇ ਜਿਹੜਾ ਨਹੀਂ ਮਿਲਦਾ, ਵਿਸ਼ਿਆਂ ਦੀ ਸੰਗਤ ਕਰਕੇ ਐਵੇਂ ਅਜਾਈ ਜਾਂਦਾ ਹੈ, ਜਿਵੇਂ ਕਿ ਹੀਰੇ ਜੈਸਾ ਜਨਮ ਕੌਡੀ ਬਦਲੇ ਜਾਏ।
ਕਰਨ ਕਰਾਵਨ ਸਭ ਕੁਛ ਇੱਕ,
ਕਿਉਂ ਜਾਣ ਲਿਆ ਸਾਰੇ ਕਾਰਜਾਂ ਨੂੰ ਕਰਨ ਵਾਲਾ, ਤੇ ਸਾਰਿਆਂ ਕਰਮਾਂ ਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕਾਂ ਤੋਂ ਉਤਪਤੀ ਪਾਲਣਾ ਲੈ ਕੇ ਪ੍ਰੇਰ ਕੇ ਕਰਾਉਣ ਵਾਲਾ, ਸਭ ਕੁਝ ਇੱਕੋ ਹੀ ਅਕਾਲ ਪੁਰਖ ਹੈ। ਬ੍ਰਹਮਾ ਵਿਸ਼ਨੂੰ ਸ੍ਰੇਸ਼ ਹੈ ਅਗਨਤ, ਤਿਲਕੋ ਮੋਹ ਪਿਆ ਮਨ ਮਲਕਾ, 84 ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੂੰ ਕੋ ਤਲਕਾ, ਇੱਕੋ ਹੀ ਹੈ ਪਰਮੇਸ਼ੁਰ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਵੀ ਤੇ ਕਰਾਉਣ ਵਾਲਾ। ਪ੍ਰੇਰ ਕੇ
ਆਪੇ ਬੁੱਧ ਵਿਚਾਰ ਵਿਵੇਕ,
ਵੀ ਆਪ ਹੀ ਦੇਣ ਵਾਲਾ ਹੈ, ਤੇ ਵਿਚਾਰ ਨਿਰਣਾ ਜਿਹੜਾ ਸੰਗਤ ਇਹ ਵੀ ਕਰਨ ਵਾਲਾ ਆਪ ਹੈ, ਜੀਵ ਇਸਦੀ ਏਕਤਾ ਰੂਪ ਵਿਵੇਕ ਵੀ ਆਪ ਹੀ ਦੇਣ ਵਾਲਾ ਹੈ, ਗਿਆਨ ਰੂਪ ਵੀ ਆਪ ਹੈ, ਬੋਧ ਰੂਪ ਬੁੱਧ ਵੀ ਆਪ ਹੈ, ਅਤੇ ਵਿਚਾਰ ਪਰੋਹ ਗਿਆਨ ਦੀ ਅਪਰੋਹ ਗਿਆਨ ਦਾ ਵਿਵੇਕ ਇਹ ਵੀ ਆਪ ਹੀ ਕਰਾਉਣ ਵਾਲਾ ਹੈ।
ਦੂਰ ਨਾ ਨੇੜੇ ਸਭ ਕੈ ਸੰਗਾ,
ਇਹ ਭਾਈ ਉਹ ਦੂਰ ਦੂਰ ਨਹੀਂ ਹੈ ਪਰਮੇਸ਼ੁਰ, ਤੇ ਨਾ ਨੇੜੇ ਕਿਹਾ ਜਾ ਸਕਦਾ, ਨੇੜੇ ਵੀ ਦੂਜੀ ਚੀਜ਼ ਨੂੰ ਕਹੀਦਾ ਹੈ ਤੇ ਦੂਰ ਵੀ ਦੂਜੀ ਚੀਜ਼ ਨੂੰ ਕਹੀਦਾ ਹੈ। ਜਿਹੜੀ ਅੱਖਾਂ ਦੇ ਨੇੜੇ ਹੋਵੇ ਉਹ ਦੂਜੀ ਚੀਜ਼ ਹੁੰਦੀ ਹੈ, ਤੇ ਨੇੜੇ ਜਿਹੜੀ ਹੋਵੇ ਉਹ ਵੀ ਦੂਰ ਦੂਜੀ ਹੁੰਦੀ ਹੈ। ਜੇ ਅੱਖਾਂ ਵਿੱਚ ਕੱਜਲ ਪਾਈਦਾ ਹੈ ਉਹ ਨੇੜੇ ਹੁੰਦਾ ਹੈ ਅੱਖਾਂ ਤੋਂ, ਅਤੇ ਜੇ ਉਹ ਅੱਖਾਂ ਤੋਂ ਪਾਸੇ ਲੱਗ ਜਾਵੇ ਉਸਨੂੰ ਲਾਉਣ ਦੀ ਕੋਸ਼ਿਸ਼ ਕਰੀਦੀ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਨੇੜੇ ਜਿਹੜੀਆਂ ਚੀਜ਼ਾਂ ਹਨਗੀਆਂ ਮੰਨੀਆਂ ਇਹ ਵੀ ਦੂਜੀਆਂ ਹਨ ਤੇ ਜਿਹੜੀਆਂ ਦੂਰ ਆ ਉਹ ਵੀ ਦੂਜੀਆਂ ਹਨ। ਸੋ ਪਰਮੇਸ਼ਰ ਨਾ ਦੂਰ ਕਿਹਾ ਜਾ ਸਕਦਾ, ਅਗਿਆਨੀਆਂ ਨੂੰ ਦੂਰ ਮੰਨਿਆ ਅਤੇ ਵਿਚਾਰਵਾਨਾਂ ਨੇੜੇ ਲੰਘਿਆ ਮੰਨਿਆ ਹੈ। ਉਹ ਦੂਰ ਨਾ ਨੇੜੇ ਸਭ ਕਿਸਮ ਦਾ ਆਤਮਾ ਹੈ ਸਾਰਿਆਂ ਦਾ, ਦੂਰ ਤੇ ਨੇੜੇ ਜੀ ਕਹਿਣਾ ਬਣਦਾ ਨੀ, ਸਾਰਿਆਂ ਦਾ ਸਾਥੀ ਆਤਮਾ ਆਪ ਹੈ।
ਸੱਚ ਸਾਲਾਹਣ ਨਾਨਕ ਹਰ ਰੰਗਾ,
ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ ਉਹ ਸੱਚੇ ਨੂੰ ਭਾਈ ਸਲਾਉਣਾ ਕਰੋ। ਇਸ ਪ੍ਰਕਾਰ ਗੁਰੂ ਜੀ ਕਹਿੰਦੇ ਹਰੀ ਦਾ ਰੰਗ ਲੱਗੇਗਾ ਤੁਹਾਨੂੰ, ਜਦੋਂ ਹਰੀ ਦਾ ਰੰਗ ਚੜ ਜਾਓਗੇ ਹਰੀ ਦਾ ਰੰਗ ਆਨੰਦ ਸਰੂਪ, ਫਿਰ ਹਰੀ ਦਾ ਰੰਗਾ ਆਨੰਦ ਚੜ੍ਹਨ ਕਰਕੇ ਤੁਸੀਂ ਵੀ ਆਨੰਦ ਸਰੂਪ ਹੀ ਹੋ ਜਾਓਗੇ।
ਗੌੜੀ
ਸਲਾਉਣੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਰੀ ਦਾ ਰੰਗ ਲੱਗਦਾ ਹੈ।